ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਯਾਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਯਾਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸੰਤਾਂ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੰਪਰਦਾਇ ਮਹਾਂਪੁਰਸ਼ਾਂ ਨੇ ਇਸ ਦੀ ਉਥਾਨਕਾ ਇਸ ਪ੍ਰਕਾਰ ਵਰਣਨ ਕੀਤੀ ਹੈ ਕਿ ਜਿਸ ਵਕਤ ਬਨਾਰਸ ਦੇ ਵਿੱਚ ਹੋਰ ਵੀ ਰਹਿਣ ਵਾਲੇ ਜਿਹੜੇ ਪੰਡਿਤ ਸਨ ਭਗਤ ਜੀ ਨੂੰ ਆਏ ਹੋਏ ਜਗਿਆਸੂਆਂ ਨੂੰ ਜੀਵਨ ਦਾਨ ਦਿੰਦਿਆਂ ਹੋਇਆਂ ਦੇਖ ਕੇ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਈਰਖਾ ਪੈਦਾ ਹੋਈ ਵੀ ਇਹ ਇੱਕ ਨੀਵੀਂ ਜਾਤ ਦੇ ਵਿੱਚੋਂ ਉੱਠ ਕੇ ਕਿਸ ਤਰ੍ਹਾਂ ਜੀਵਨ ਦਾਨ ਦਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਭਾਈ ਸਾਹਿਬ ਜੀ ਕਹਿੰਦੇ ਭਗਤ ਰਵਿਦਾਸ ਜੀ ਦੀ ਇਸ ਤਰ੍ਹਾਂ ਦੀ ਅਵਸਥਾ ਹੈ ਜਿਸ ਤਰ੍ਹਾਂ ਕਿਸੇ ਨੇ ਮੈਲੇ ਜਿਹੇ ਕੱਪੜੇ ਦੇ ਵਿੱਚ ਕੀਮਤੀ ਹੀਰਾ ਲਪੇਟਿਆ ਹੋਇਆ ਹੋਵੇ। ਬਾਹਰੀ ਤੌਰ ਤੇ ਤਾਂ ਬਹੁਤ ਸਧਾਰਨ ਜਿਹੇ ਪ੍ਰਤੀਤ ਹੁੰਦੇ ਹਨ, ਪਰ ਅੰਦਰੋਂ ਜੀਵਨ ਬੜਾ ਮਹਾਨ ਹੈ, ਬੜਾ ਪਵਿੱਤਰ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਫਰਮਾਉਂਦੇ ਹਨ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇੱਠ ਧਨ ਰੂਪਹੀਨ ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਹੈ, ਭਾਵੇਂ ਟੁੱਟੀ ਹੋਈ ਝੌਂਪੜੀ ਦੇ ਵਿੱਚ ਰਹਿੰਦਾ ਹੋਇਆ ਹੋਵੇ, ਭਾਵੇਂ ਪਾਟੇ ਹੋਏ ਕੱਪੜੇ ਪਹਿਨੇ ਹੋਏ ਹੋਣ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਵੀ ਉਹ ਸਾਡੀ ਦ੍ਰਿਸ਼ਟੀ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਐਸੇ ਮਹਾਂਪੁਰਸ਼ ਦੀ ਚਰਨ ਧੂੜ ਜੇਕਰ ਪ੍ਰਾਪਤ ਹੋ ਜਾਵੇ, ਕਹਿੰਦੇ ਸਧਾਰਨ ਜਗਿਆਸੂਆਂ ਦੇ ਮਨ ਦਾ ਵੀ, ਉਹਨਾਂ ਦੇ ਮਨ ਨੂੰ ਵੀ ਧੀਰਜ ਆ ਜਾਂਦੀ ਹੈ, ਉਹਨਾਂ ਨੂੰ ਵੀ ਸ਼ਾਂਤੀ ਆ ਜਾਂਦੀ ਹੈ। ਸੰਪਰਦਾਇ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ ਵੀ ਇਸ ਈਰਖਾ ਦੀ ਨਿਵਿਰਤੀ ਕਰਨ ਵਾਸਤੇ ਸਮੇਂ ਦੇ ਹਾਕਮ ਨੇ ਦੋਨਾਂ ਨੂੰ ਬੁਲਾਇਆ ਗੰਗਾ ਦੇ ਕਿਨਾਰੇ ਤੇ, ਔਰ ਦੂਸਰੇ ਪਾਸੇ ਜਿਹੜੀਆਂ ਮੂਰਤੀਆਂ ਸਨ ਉਹ ਰੱਖਣਾ ਕੀਤੀਆਂ, ਭਾਵੇਂ ਕਿ ਭਗਤ ਰਵਿਦਾਸ ਜੀ ਨਿਰਗੁਣ ਦੇ ਉਪਾਸ਼ਕ ਹਨ, ਪਰ ਇੱਕ ਈਰਖਾ ਦੀ ਨਿਵਿਰਤੀ ਵਾਸਤੇ ਇਸ ਤਰ੍ਹਾਂ ਕੀਤਾ ਗਿਆ। ਕਿਸੇ ਮੂਰਤੀ ਦੇ ਉਪਾਸ਼ਕ ਨਹੀਂ ਹਨ ਭਗਤ ਰਵਿਦਾਸ ਜੀ, ਨਿਰਗੁਣ ਦੇ ਉਪਾਸ਼ਕ ਹਨ। ਉਸ ਵਕਤ ਭਗਤ ਜੀ ਨੇ ਇਹ ਪ੍ਰੇਮ ਭਰੇ, ਵੈਰਾਗ ਭਰੇ, ਬਿਰਹਾ ਭਰੇ ਜਿਹੜੇ ਬਚਨ ਹਨ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਪੂਰਵਕ ਉਚਾਰਨ ਕੀਤੇ। ਉਹਨੇ ਆਖਿਆ ਵੀ ਅਸੀਂ ਦੇਖਾਂਗੇ, ਉਸੇ ਨੂੰ ਹੀ ਮਹਾਨ ਮੰਨਾਂਗੇ ਜਿਨ੍ਹਾਂ ਦੇ ਕੋਲ ਭਗਵਾਨ ਦੀ ਜਿਹੜੀ ਮੂਰਤ ਹੈ ਆਪ ਚੱਲ ਕੇ ਆ ਜਾਵੇਗੀ। ਜਿਹੜੇ ਪੰਡਿਤ ਸਨ ਉਹ 2 ਘੰਟੇ ਆਵਾਜ਼ਾਂ ਮਾਰਦੇ ਰਹੇ, ਉਹਨਾਂ ਦੇ ਪਾਸ ਭਗਵਾਨ ਦੀ ਮੂਰਤ ਨਹੀਂ ਆਈ। ਰਵਿਦਾਸ ਜੀ ਦੇ ਕੋਲ ਜੋ ਭਗਵਾਨ ਦੀ ਮੂਰਤ ਸੀ ਉਹ ਆ ਗਈ। ਇਸ ਤਰ੍ਹਾਂ ਸੰਪਰਦਾਇ ਮਹਾਂਪੁਰਸ਼ਾਂ ਨੇ ਉਥਾਨਕਾ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਮਿਲਦੀ ਜੁਲਦੀ ਇੱਕ ਘਟਨਾ ਹੈ। ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਸੰਪਰਦਾ ਉਦਾਸੀ ਸੰਪਰਦਾ ਦੇ ਵਿੱਚੋਂ ਬਹੁਤ ਸਾਰੇ ਐਸੇ ਮਹਾਨ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦੀ ਕਰਨੀ ਕਮਾਈ ਕਰਕੇ ਬਹੁਤ ਸਾਰੇ ਸੰਸਾਰ ਦੇ ਲੋਕ ਪ੍ਰਭਾਵਿਤ ਹੋਏ। ਜਿਸ ਤਰ੍ਹਾਂ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਵਕਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਗੁਰਬਖਸ਼ ਨਾਮ ਦੇ ਉਦਾਸੀ ਨੂੰ ਸਤਿਗੁਰੂ ਜੀ ਨੇ ਸ਼ੀਸ਼ਗੰਜ ਸਾਹਿਬ ਜੀ ਦੀ ਸੇਵਾ ਸੌਂਪੀ। ਜਿਸ ਵਕਤ ਮਹਾਰਾਜ ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭੰਗਾਣੀ ਦਾ ਯੁੱਧ ਲੜਦੇ ਹਨ, ਉਹਦੇ ਵਿੱਚ ਵੀ ਕਿਰਪਾਲ ਦਾਸ ਉਦਾਸੀ ਨੇ ਕੁੱਤਕੇ ਦੇ ਨਾਲ ਹੀ ਹਯਾਤ ਖਾਂ ਦਾ ਜਿਹੜਾ ਸਿਰ ਸੀ ਉਹ ਫੇਆ, ਉਹਨੇ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਕੀਤਾ। ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹਨਾਂ ਨੂੰ ਪਤਾ ਹੈ ਵੀ ਅੱਜ ਵੀ ਉੱਥੇ ਇੱਕ ਵੱਡੀ ਸਾਰੀ ਸਿਲ ਪਈ ਹੋਈ ਹੈ, ਪੱਥਰ ਪਿਆ ਹੋਇਆ ਹੈ। ਉਹਨਾਂ ਨੇ ਐਸਾ ਤਪ ਕੀਤਾ, ਐਸੀ ਭਗਤੀ ਕੀਤੀ, ਉਸ ਪੱਥਰ ਦੇ ਉੱਪਰ ਅੱਜ ਵੀ ਉਹਨਾਂ ਦੇ ਬੈਠਣ ਦੇ ਨਿਸ਼ਾਨ ਬਣੇ ਹੋਏ ਹਨ। ਇਸ ਤਰ੍ਹਾਂ ਉਦਾਸੀ ਸੰਪਰਦਾ ਦੇ ਵਿੱਚੋਂ 2 ਮਹਾਂਪੁਰਸ਼ ਹੋਏ ਹਨ, ਇੱਕ ਪ੍ਰੀਤਮ ਦਾਸ ਜੀ, ਇੱਕ ਸੰਤੋਖ ਦਾਸ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੇ ਵਾਸਤੇ ਬੜੀ ਦੂਰ ਤੋਂ ਜਿਹੜੀ ਹੰਸਲੀ ਸੀ ਉਹ ਲਿਆਉਣਾ ਕੀਤੀ। ਜਿਸ ਵਕਤ ਉਹ ਗੰਗਾ ਦੇ ਉੱਪਰ ਗਏ ਜਿਹੜੇ ਸੰਨਿਆਸੀ ਸਨ ਉਹ ਈਰਖਾ ਕਰਨ ਲੱਗੇ ਵੀ ਇਹ ਜਿਹੜਾ ਤੁਸੀਂ ਸੰਗਲ ਧਾਰਨ ਕੀਤਾ ਹੈ, ਜਿਹੜੀ ਤੁਸੀਂ ਵਿਭੂਤੀ ਧਾਰਨ ਕੀਤੀ ਹੈ, ਇਹਦੇ ਹੱਕਦਾਰ ਅਸੀਂ ਹਾਂ। ਉਸ ਵਕਤ ਵੀ ਜਦ ਝਗੜਾ ਬਹੁਤ ਵੱਧ ਗਿਆ, ਜਦ ਉਹਨਾਂ ਨੇ ਵਿਚਾਰ ਕੀਤੀ ਵੀ ਪਹਿਲਾਂ ਵਿਚਾਰ ਚਰਚਾ ਕੀਤੀ ਜਾਵੇ, ਫਿਰ ਆਖਣ ਲੱਗੇ ਨਹੀਂ ਪ੍ਰੈਕਟੀਕਲ ਤਜਰਬਾ ਵਿਖਾਇਆ ਜਾਵੇ। ਦੋ ਸੰਨਿਆਸੀ ਅੱਗੋਂ ਲਿਆਂਦੇ ਗਏ, ਦੋ ਹੀ ਇਹ ਮਹਾਤਮਾ ਸਨ। ਪ੍ਰੀਤਮ ਦਾਸ ਜੀ ਨੇ ਵੀ ਆਪਣਾ ਸੰਗਲ ਉਤਾਰ ਕੇ ਗੰਗਾ ਦੇ ਵਿੱਚ ਰੱਖ ਦਿੱਤਾ, ਸੰਨਿਆਸੀ ਨੇ ਵੀ ਰੱਖ ਦਿੱਤਾ। ਕਹਿਣ ਲੱਗੇ ਜਿਹੜਾ ਹੱਕਦਾਰ ਹੋਵੇਗਾ ਉਹਦੇ ਕੋਲ ਸੰਗਲ ਆਪਣੇ ਆਪ ਹੀ ਆ ਜਾਵੇਗਾ। ਸੰਨਿਆਸੀ ਦੇ ਕੋਲ ਸੰਗਲ ਨਹੀਂ ਆਇਆ, ਸੱਪ ਦੀ ਤਰ੍ਹਾਂ ਵਾਲ ਖਾਂਦਾ ਹੋਇਆ ਸੰਗਲ ਜਿਹੜਾ ਸੀ, ਪ੍ਰੀਤਮ ਦਾਸ ਜੀ ਉਦਾਸੀ ਦੇ ਲੱਕ ਦੇ ਨਾਲ ਆ ਕੇ ਚੰਬੜ ਗਿਆ। ਫਿਰ ਆਖਣ ਲੱਗੇ ਵਿਭੂਤੀ ਨੂੰ ਮਲ ਮਲ ਕੇ ਧੋਤਾ ਜਾਵੇ। ਸੰਤੋਖ ਦਾਸ ਜੀ ਦੀ ਵਿਭੂਤੀ ਵੀ ਧੋਤੀ ਗਈ, ਇੱਕ ਸੰਨਿਆਸੀ ਦੀ ਵੀ ਧੋਤੀ ਗਈ। ਸੰਨਿਆਸੀ ਦੀ ਵਿਭੂਤੀ ਲੈ ਗਈ, ਸੰਤੋਖ ਦਾਸ ਜੀ ਦੀ ਵਿਭੂਤੀ ਜਿਹੜੀ ਸੀ ਉਸੇ ਤਰ੍ਹਾਂ ਹੀ ਚਮਕਾਂ ਮਾਰ ਰਹੀ ਸੀ। ਫੈਸਲਾ ਹੋਇਆ ਗੰਗਾ ਸਾਰਿਆਂ ਦੀ ਸਾਂਝੀ ਹੈ, ਜਿਹੜਾ ਪਹਿਲਾਂ ਆਵੇ ਉਹੀ ਇਸ਼ਨਾਨ ਕਰ ਸਕਦਾ ਹੈ। ਸਤਿਪੁਰਸ਼ ਸਾਰਿਆਂ ਦੇ ਸਾਂਝੇ ਹੁੰਦੇ ਹਨ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਅਸਥਾਨ ਹੀ ਐਸਾ ਬਣਾਇਆ ਹੈ, ਦਰਵਾਜ਼ੇ ਚਾਰ ਲਾਏ ਹਨ। ਕੋਈ ਵੀ ਕਿਸੇ ਪਾਸਿਓਂ ਵੀ ਆਵੇ, ਕਿਸੇ ਧਰਮ ਵਾਲਾ ਵੀ ਆਵੇ, ਉਹਨੂੰ ਇੱਥੋਂ ਇੱਕੋ ਹੀ ਪੰਗਤ ਦੇ ਵਿੱਚ ਬੈਠਣਾ ਨਸੀਬ ਹੋਵੇਗਾ, ਇੱਕੋ ਹੀ ਸੰਗਤ ਦੇ ਵਿੱਚ ਬੈਠਣਾ ਨਸੀਬ ਹੋਵੇਗਾ। ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਸ ਤਰ੍ਹਾਂ ਭਗਤ ਰਵਿਦਾਸ ਜੀ ਜਿਵੇਂ ਜਿਵੇਂ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ, ਕਿਉਂਕਿ ਆਪਣੇ ਜਪ ਨਾਲ, ਆਪਣੇ ਤਪ ਨਾਲ, ਆਪਣੀ ਸਾਧਨਾ ਦੇ ਨਾਲ ਜਦ ਕੋਈ ਅਗੰਮੀ ਖੇਡ ਨਾ ਵਰਤੇ, ਫਿਰ ਜਿਹੜੇ ਅਭਿਆਸੀ ਲੋਕ ਹੁੰਦੇ ਹਨ ਇਸ ਤਰੀਕੇ ਦੇ ਨਾਲ ਲਚਾਰਗੀ ਭਰੇ ਬੋਲਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ, ਜਿਵੇਂ ਜਿਵੇਂ ਭਗਤ ਰਵਿਦਾਸ ਜੀ ਫਰਮਾ ਰਹੇ ਹਨ। ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਭਗਤ ਰਵਿਦਾਸ ਜੀ ਕੀ।
ਧਨਾਸੁਰੀ ਰਾਗ ਦੇ ਵਿੱਚ ਮਹਾਨ ਸ਼੍ਰੋਮਣੀ ਭਗਤ ਰਵਿਦਾਸ ਜੀ ਫਰਮਾ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਰਵਿਦਾਸ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਹੇ ਵਾਹਿਗੁਰੂ ਜੀ, ਸਾਡੇ ਵਰਗਾ ਕੋਈ ਦੀਨ ਨਹੀਂ ਹੈ, ਆਜਿਜ ਨਹੀਂ ਹੈ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ। ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆਪਣੀ ਲਚਾਰਗੀ ਜ਼ਾਹਰ ਕਰਦੇ ਹਾਂ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਕਿਉਂਕਿ ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹ ਹੀ। अब पतियार क्या कीजै हुण कहिंदे होर परतावा लैण दी जरूरत नहीं की कीता जावे परतावा साडे वर्गियां दा असी परतावे दे विच कदे भी खरे नहीं उतर सकते हाँ लिखे जोखे दे नाल गल नहीं बन सकती है साडे हमेशा औगण ही वधणगे गुण घटणगे लिख कतै न छूटिया खिन खिन भूलन हार बख्शन हार बख्श लै नानक पार उतार। सतगुरु अर्जन देव महाराज जी जिस तरह फरमाते हैं कहते असी अंधे हाँ असी गुंगे हाँ असी पिंगले हाँ सुन अंधा कैसे मार्ग पावै कर गै लिहो ओड़ निभावै कहां बुझारत बुझे डोरा निस कहिए तो समझे भोरा कहां बिशन पद गावै गोंग जतन करे तो भी सुर भंग कह पिंगुल पर्वत पर भवन नहीं होत उहा उस गवन करतार करुनामे दीन बेनती करै नानक तुमरी कृपा तरै। हे वाहिगुरु जी तुसी आप रहमत करो आप कृपा करो। भाई साहब भाई गुरदास साहब जी दे भी इस तरह बेनती पूर्वक बचन हन उन्होंने सवैये दे विच जिक्र कीता है तो सो ना नाथ अनाथ ना मोसर तो सो ना दानी ना मोसो पिखारी मोसो ना दीन दयाल ना तोसर मोसो अज्ञान ना तोसो बिचारी मोसो ना पतत ना पावन तोसर मोसो बिकारी ना तोसो उपकारी मेरे है अवगुण तो गुण सागर जात रसातल ओट तिहारी। भगत रविदास जी इस तरह बेनती पूर्वक बेनती करते हैं अते सानू बेनती करन दा ढंग सिखाते हैं भी अपने गुणा दे नाल अपनी मेहनत दे नाल अपने जप तप दे नाल अपनी भगती दे नाल अपनी साधना दे नाल उस वाहिगुरु परमेश्वर दी प्रसन्नता दे पात्र नहीं बनिया जा सकता है। उहदे अगे इस तरह ढह के बेनती करनी चाहीदी है क्योंकि मनुख चंगा भला सीधे पासे जांदा जांदा फिर पुठे पासे तुर पैंदा है संतोखी हुंदा हुंदा फिर लोभी हो जांदा है ज्ञानवान हुंदा हुंदा फिर अज्ञानी हो जांदा है। इस करके इस तरह की हालत दे विच फिर मालक दे चरणां दे विच बेनती कीती जांदी है भगतां ने सानू बेनती करन दा ढंग सिखाया है वी जद कोई भी साधन सार्थक ना होवे फिर उहदे अगे बेनती करिए ना इस तरह दिल दीयां गहराइयां दे विचों निकली हुई अरदास वह फिर वाहिगुरु परमेश्वर अपनी गल वकड़ी दे विच लै लैंदा है। गुसाई महंडा इठड़ा अम अबे थावो मिठड़ा भैण भाई सब सजना तुद जेहा नाही कोई जीवा। कहिंदे हे वाहिगुरु जी कृपा करो रहमत करो हुण साडा परतावा लैण दी जरूरत नहीं असी टैस्ट देण जोगे नहीं हाँ असी कसवट्टी झलण जोगे नहीं हाँ तुसी कृपा करो रहमत करो अपनी रहमत वरताओ जी।
रचनी तोर मोर मन मानै जन कौ पूरन दीजै
तुहाडे बचना दे विच मेरा जिहड़ा मन है वह पतीज जावे मेरा मन जो है वह परच जावे ऐसा मैनू सिदक देना करो ऐसी बख्शिश करना करो ਤੁਹਾਡੇ ਬਚਨਾਂ ਨੂੰ ਛੱਡ ਕੇ ਹੋਰ ਹੋਰ ਖਿਆਲਾਂ ਦੇ ਵਿੱਚ ਮਨ ਜਿਹੜਾ ਹੈ ਉਹ ਭਟਕੇ ਨਾ। ਤੁਹਾਡੇ ਬਚਨਾਂ ਦੇ ਵਿੱਚ ਹੀ ਜੋ ਮਨ ਹੈ ਉਹ ਪਤੀਜ ਜਾਵੇ ਪਰਚ ਜਾਵੇ ਜੀ।
ਬਲ ਬਲ ਜਾਓ ਰਮਈਆ ਕਾਰਨੇ,
ਕਹਿੰਦੇ ਮੈਂ ਉਸ ਰਮਈਏ ਸੋਹਣੇ ਰਾਮ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਕਾਰਨ ਕਵਨ ਅਬੂਲ,
ਕਿਹੜੇ ਕਾਰਨ ਕਰਕੇ? ਕਹਿੰਦੇ ਹੇ ਵਾਹਿਗੁਰੂ ਜੀ ਤੁਸੀਂ ਅਬੋਲ ਹੋ, ਮੇਰੇ ਨਾਲ ਬੋਲਦੇ ਨਹੀਂ ਹੋ, ਮੇਰੇ ਨਾਲ ਗੱਲ ਨਹੀਂ ਕਰਦੇ ਹੋ, ਕਿਰਪਾ ਕਰੋ ਦਰਸ਼ਨ ਦਿਓ, ਮੇਰੇ ਨਾਲ ਗੱਲਾਂ ਕਰੋ। ਕਿਉਂਕਿ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹ ਵਾਹਿਗੁਰੂ ਦੇ ਨਾਲ ਗੱਲਾਂ ਕਰਦੇ ਹਨ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਪਰਮੇਸ਼ਰ ਆਖਦੇ ਹਾਂ ਤੂੰ ਕੌਣ ਰੇ, ਅੱਗੋਂ ਕਹਿੰਦੇ ਮੈਂ ਜੀ ਨਾਮਾ। ਕਹਿੰਦੇ ਕਿਉਂ ਆਏ ਹੋ? ਕਹਿੰਦੇ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਇਸ ਤਰ੍ਹਾਂ ਕਹਿੰਦੇ ਭਗਤ ਰਵਿਦਾਸ ਜੀ ਬੜੀ ਬਿਰਹਾ ਭਰੀ ਅਵਸਥਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਬਿਰਹੋ ਭਯੰਗਮ ਮਨ ਬਸੈ ਮੰਤ ਨ ਮਾਨੈ ਕੋਏ। ਕਹਿੰਦੇ ਜਿਹੜਾ ਦੂਸਰਾ ਕੋਈ ਨਾਗ ਹੋਵੇ ਨਾ ਕੋਈ ਸੱਪ ਹੋਵੇ ਉਹਦਾ ਕੋਈ ਮੰਤਰ ਹੈ, ਉਹਦੇ ਉਹਨੂੰ ਮੰਤਰ ਕਰਨ ਵਾਲਾ ਕੋਈ ਹੈਗਾ ਹੈ, ਵਸ ਵਿੱਚ ਕਰ ਲੈਂਦਾ ਹੈ। ਪਰ ਕਹਿੰਦੇ ਬਿਰਹੋ ਰੂਪੀ ਜਿਹੜਾ ਭਿਅੰਗਮ ਹੈ ਨਾ ਸੱਪ ਹੈ ਉਹ ਮਨ ਦੇ ਵਿੱਚ ਵਸ ਰਿਹਾ ਹੈ, ਇਹਦਾ ਕੋਈ ਮੰਤਰ ਨਹੀਂ ਹੈ, ਸੰਸਾਰ ਦੇ ਸੁੱਖ ਇਹਦਾ ਮੰਤਰ ਨਹੀਂ ਹੈ। ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਮਿਲ ਜਾਣ, ਜਿਸ ਤਰ੍ਹਾਂ ਬੱਚੇ ਵਾਸਤੇ ਉਹਨੂੰ ਮਾਂ ਦਾ ਦੁੱਧ ਹੀ ਪਾਉਂਦਾ ਹੈ ਜਦ ਉਹਨੂੰ ਭੁੱਖ ਲੱਗਦੀ ਹੈ, ਫਿਰ ਭਾਵੇਂ ਉਹਦੇ ਲਾਗੇ ਜਿੰਨੇ ਮਰਜ਼ੀ ਖਿਡੌਣੇ ਰੱਖ ਦਿਓ ਚੁੱਕ ਚੁੱਕ ਕੇ ਪਰਾਂ ਮਾਰੇਗਾ। ਇਸੇ ਤਰ੍ਹਾਂ ਹੀ ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਨਾਲ ਪ੍ਰੀਤ ਕਰਨ ਵਾਲੇ ਹਨ, ਭਾਵੇਂ ਉਹਨਾਂ ਨੂੰ ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਮਿਲ ਜਾਣ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹਨ। ਕਹਿੰਦੇ ਕਬੀਰ ਬਿਰਹੋ ਭਯੰਗਮ ਮਨ ਬਸੈ ਮੰਤ ਨ ਮਾਨੈ ਕੋਏ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬਹੁਰਾ ਹੋਏ। ਇਸ ਤਰ੍ਹਾਂ ਬਿਰਹੋ ਦੀ ਗੱਲ ਕਰਦੇ ਹਨ ਭਾਈ ਸਾਹਿਬ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਕਹਿੰਦੇ ਪੀੜਾ ਤਾਂ ਬੜੀਆਂ ਹਨ ਸੰਸਾਰ ਦੇ ਵਿੱਚ, ਦੁੱਖ ਤਾਂ ਬੜੇ ਹਨ, ਪਰ ਜਿਹੜੀ ਪੀੜਾ ਦੇ ਵਿੱਚ ਦੀ ਇੱਕ ਸੰਤ ਲੰਘਦਾ ਹੈ ਇੱਕ ਭਗਤ ਲੰਘਦਾ ਹੈ ਉਸ ਪੀੜਾ ਦੇ ਬਰਾਬਰ ਸੰਸਾਰ ਦੀਆਂ ਪੀੜਾਂ ਕੁਝ ਵੀ ਨਹੀਂ ਹਨ, ਤੁੱਛ ਮਾਤਰ ਹਨ। ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅੱਗ ਦੇ ਵਿੱਚ ਸੜਨਾ, ਪਾਣੀ ਦੇ ਵਿੱਚ ਡੁੱਬਣਾ, ਗੋਤੇ ਆ ਕੇ ਮਰਨਾ ਬੜੀ ਪੀੜਾ ਹੁੰਦੀ ਹੈ। ਸੱਪ ਦਾ ਡੰਗ ਮਾਰਨਾ, ਬੜਾ ਬੰਦਾ ਤੜਫ ਤੜਫ ਕੇ ਆਪਣੇ ਪ੍ਰਾਣ ਦਿੰਦਾ ਹੈ। ਸ਼ਸਤਰਾਂ ਦੇ ਨਾਲ ਕੱਟੇ ਜਾਣਾ ਵੱਢੇ ਜਾਣਾ ਬੜੀ ਪੀੜਾ ਹੁੰਦੀ ਹੈ। ਬਹੁਤ ਸਾਰੀਆਂ ਪੀੜਾ ਦਾ ਜ਼ਿਕਰ ਕੀਤਾ ਹੈ। ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮ ਸੀਤ ਬਰਖ ਮਾਹੇ ਨਿਸਪ੍ਰਾਤ ਹੈ। ਬਹੁਤ ਸਾਰੀ ਪੀੜਾ ਦੇ ਵਿੱਚ ਦੀ ਕਿਸੇ ਨੂੰ ਲੰਘਣਾ ਪਵੇ, ਬਹੁਤ ਸਾਰੀ ਅਪਦਾ ਕੋਈ ਵਿਪਤਾ ਜੀਵਨ ਦੇ ਵਿੱਚ ਪੈ ਜਾਵੇ। ਕਹਿੰਦੇ ਫਿਰ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਕੋਈ ਸਾਧਨ ਨਾ ਹੋਵੇ, ਤੇ ਸਰਦੀ ਤੋਂ ਬਚਣ ਵਾਸਤੇ ਸਰਦੀ ਵਿੱਚ ਕੋਈ ਸਾਧਨ ਨਾ ਹੋਵੇ, ਕੋਈ ਕੱਪੜਾ ਨਾ ਹੋਵੇ, ਨਾ ਦਿਨੇ ਨਾ ਰਾਤ। ਗੋ ਦਿਜ ਬਧੂ ਵਿਸ਼ਵਾਸ ਬੰਸ ਕੋਟ ਹਤਿਆ। ਗਊ ਦਾ ਮਾਰਨਾ, ਨਾਮ ਜਪਣ ਵਾਲੇ ਦਾ, ਪੰਡਿਤ ਦਾ ਮਾਰਨਾ, ਇਸਤਰੀ ਦਾ ਮਾਰਨਾ, ਕੁੱਲ ਦਾ ਘਾਤ ਹੋਣਾ, ਤ੍ਰਿਸ਼ਨਾ ਅਨੇਕ ਦੁੱਖ ਦੋਸ਼ ਦੋਖ ਬਸ ਗਾਤ ਹੈ। ਤ੍ਰਿਸ਼ਨਾ ਦੇ ਅਧੀਨ ਰਹਿਣਾ, ਕਿਉਂਕਿ ਜੋ ਆਪਾਂ ਤ੍ਰਿਸ਼ਨਾ ਅਧੀਨ ਜੀਵ ਹੁੰਦੇ ਹਾਂ ਫਿਰ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੈ। ਬੰਦਾ ਕਹਿੰਦਾ ਮੈਨੂੰ ਉਹ ਮਿਲ ਜਾਵੇ, ਉਹ ਮਿਲ ਜਾਵੇ, ਇਸ ਤਰ੍ਹਾਂ ਚਿਤਵਦਿਆਂ ਹੀ ਸਾਰੀ ਰਾਤ ਲੰਘ ਜਾਂਦੀ ਹੈ। ਬੜੀ ਪੀੜਾ ਦੇ ਵਿੱਚ ਦੀ ਲੰਘਣਾ ਪੈਂਦਾ ਹੈ ਤ੍ਰਿਸ਼ਨਾਲੂ ਨੂੰ ਵੀ। ਤ੍ਰਿਸ਼ਨਾ ਅਨੇਕ ਦੁੱਖ ਦੋਖ ਬਸ ਗਾਤ ਹੈ। ਕਹਿੰਦੇ ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਪੀਆ ਕੇ ਵਿਸ਼ੋਹ ਪਲ ਏਕ ਨਾ ਪੁਜਾਤ ਹੈ। ਪਰ ਕਹਿੰਦੇ ਉਹ ਪ੍ਰਭੂ ਪਤੀ ਤੋਂ ਬਗੈਰ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਦੇ ਵਿੱਚ, ਉਹਦੇ ਵਿਛੋੜੇ ਦੇ ਵਿੱਚ ਜਿਹੜਾ ਦੁੱਖ ਇੱਕ ਭਗਤ ਮਹਿਸੂਸ ਕਰਦਾ ਹੈ, ਸੰਤ ਮਹਿਸੂਸ ਕਰਦਾ ਹੈ, ਸੰਸਾਰ ਦੀਆਂ ਪੀੜਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਹਨ, ਤੁੱਛ ਮਾਤਰ ਹਨ। ਸੰਸਾਰੇ ਸੰਸਾਰ ਦੇ ਦੁੱਖਾਂ ਨੂੰ ਇਕੱਠਾ ਕਰ ਲਿਆ ਜਾਵੇ, ਉਹਨਾਂ ਸਾਰਿਆਂ ਦਾ ਜੋੜ ਲਾ ਲਿਆ ਜਾਵੇ। ਕਹਿੰਦੇ ਪ੍ਰਿਆ ਕੇ ਵਿਸ਼ੋ ਪਲ ਏਕ ਨਾ ਪੁਜਾਤ, ਇੱਕ ਪਲ ਮਾਤਰ ਵੀ ਕਹਿੰਦੇ ਉਹਦੀ ਬਰਾਬਰੀ ਨਹੀਂ ਕਰ ਸਕਦਾ ਹੈ। ਇਸ ਕਰਕੇ ਭਗਤ ਜੀ ਬਿਰਹਾ ਦੀ ਗੱਲ ਕਰਦੇ ਹਨ। ਹੇ ਵਾਹਿਗੁਰੂ ਜੀ, ਬਿਰਹਾ ਭਰਪੂਰ ਬੇਨਤੀ ਕਰਦੇ ਹਨ ਕਿ ਵੀ ਤੁਸੀਂ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ ਹੋ, ਇੰਨਾ ਲੰਮਾ ਸਮਾਂ ਹੋ ਗਿਆ, ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ, ਹੁਣ ਤਾਂ ਦਾੜਾ ਵੀ ਚਿੱਟਾ ਹੋ ਗਿਆ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਹੁਣ ਤਾਂ ਅੱਗਾ ਨੇੜੇ ਆ ਗਿਆ, ਅਜੇ ਤੱਕ ਝਲਕ ਮਾਤਰ ਨਹੀਂ ਮਿਲੀ ਹੈ, ਰਸ ਦੀ ਇੱਕ ਬੂੰਦ ਤੱਕ ਨਹੀਂ ਮਿਲੀ ਹੈ, ਕਿਰਪਾ ਕਰੋ, ਰਹਿਮਤ ਕਰੋ। ਇਸ ਤਰ੍ਹਾਂ ਬਿਰਹਾ ਦੇ ਭਰਪੂਰ ਬੇਨਤੀ ਕਰਦੇ ਹਨ ਭਗਤ ਰਵਿਦਾਸ ਜੀ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ। ਹਉ ਬਲ ਬਲ ਜਾਉ ਰਮਈਆ ਕਾਰਨੇ, ਉਸ ਸੋਹਣੇ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਤੋਂ ਮੈਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਕੀ ਸਬੱਬ ਹੈ? ਜਿਵੇਂ ਭਗਤ ਫਰੀਦ ਸਾਹਿਬ ਜੀ ਫਰਮਾਉਂਦੇ ਹਨ, ਕਹਿੰਦੇ ਕਸੂਰ ਰੱਬ ਦਾ ਨਹੀਂ ਹੈ, ਕਸੂਰ ਬੰਦੇ ਦਾ ਹੀ ਹੈ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਬਲ ਹੋਈ ਸੋ ਸੋ ਲੋਰੋ, ਤੈਸੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ਼। ਕਹਿੰਦੇ ਮੇਰੇ ਵਿੱਚ ਹੀ ਅਵਗਣ ਹਨ, ਮੇਰੇ ਵਿੱਚ ਹੀ ਕਮੀਆਂ ਹਨ, ਮੇਰੇ ਵਿੱਚ ਹੀ ਘਾਟਾਂ ਹਨ, ਜਿਹੜੀ ਅੱਜ ਤੱਕ ਝਲਕ ਤੱਕ ਨਹੀਂ ਮਿਲੀ ਹੈ, ਰਸ ਦੀ ਬੂੰਦ ਤੱਕ ਨਹੀਂ ਮਿਲੀ ਹੈ। ਮੁਝ ਅਵਗਣ ਸਹਿ ਨਾਹੀ ਦੋਸ਼। ਫਿਰ ਕੋਇਲ ਨੂੰ ਪੁੱਛਦੇ ਹਨ ਨਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੂੰ ਕਿਉਂ ਕਾਲੀ ਹੋ ਗਈ, ਤੇਰਾ ਇੰਨਾ ਗਾੜਾ ਕਾਲਾ ਰੰਗ ਕਿਵੇਂ ਹੋ ਗਿਆ? ਕਹਿੰਦੇ ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕਹਿੰਦੇ ਮੈਂ ਆਪਣੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦੇ ਵਿੱਚ ਕਾਲੀ ਹੋ ਗਈ ਹਾਂ, ਵਿਛੋੜੇ ਦੀ ਕਾਲਖ ਹੈ ਇਹ। ਧੰਨ ਕਲਗੀਆਂ ਵਾਲੇ ਪਾਤਸ਼ਾਹ ਪੁੱਛਦੇ ਹਨ ਨਾ ਭਾਈ ਨੰਦ ਲਾਲ ਜੀ ਨੂੰ, ਭਾਈ ਨੰਦ ਲਾਲ ਜੀ ਅਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ? ਉਹ ਕਹਿੰਦੇ ਪਾਤਸ਼ਾਹ ਮੇਰੇ ਹੋ ਕੇ ਨਿਕਲ ਨਿਕਲ ਕੇ ਹੌਕਿਆਂ ਦੇ ਨਾਲ ਹੀ ਇਹ ਕਾਲਾ ਹੋ ਗਿਆ ਹੈ, ਇਹ ਵਿਛੋੜੇ ਦੀ ਗੱਲ ਹੈ। ਇਸੇ ਕਰਕੇ ਭਗਤਾਂ ਨੇ ਆਖਿਆ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ, ਪਾਗਲਾਂ ਵਾਲੀ ਹਾਲਤ ਬਣ ਜਾਂਦੀ ਹੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਕਿਹੜੇ ਕਾਰਨ ਕਰਕੇ ਤੁਸੀਂ ਅਬੋਲ ਹੋ, ਮੇਰੇ ਨਾਲ ਬੋਲਦੇ ਨਹੀਂ, ਮੇਰੇ ਨਾਲ ਗੱਲ ਤੱਕ ਨਹੀਂ ਕਰਦੇ ਹੋ, ਕੀ ਸਬੱਬ ਹੈ? ਇਸ ਤਰ੍ਹਾਂ ਭਗਤ ਜੀ ਬੇਨਤੀ ਕਰਦੇ ਹਨ। ਰਹਾਉ ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਬਹੁਤ ਜਨਮ ਬਿਸ਼ੁਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਬਹੁਤ ਜਨਮ ਹੋ ਗਏ ਹਨ ਤੁਹਾਡੇ ਨਾਲੋਂ ਸਾਡਾ ਵਿਛੋੜਾ ਹੋਇਆ ਹੋਇਆ, ਕਿਉਂਕਿ ਅਧਿਆਤਮਿਕ ਵਿਦਵਾਨ ਇਹ ਮੰਨਦੇ ਹਨ ਵੀ ਪਹਿਲਾਂ ਪਰਮਾਤਮਾ ਅਤੇ ਜੀਵ ਇਕੱਠੇ ਹੀ ਸਨ। ਬੜਾ ਸੁੱਖ ਸੀ, ਪਿਤਾ ਦੀ ਗੋਦੀ ਦੇ ਵਿੱਚ ਕਿੰਨਾ ਸੁੱਖ ਹੁੰਦਾ ਹੈ। ਮੇਲਾ ਵੇਖਣ ਦਾ ਮਜ਼ਾ ਤਾਂ ਪਿਓ ਦੀ ਉਂਗਲ ਪਕੜ ਕੇ ਹੀ ਆਉਂਦਾ ਹੈ ਨਾ। ਵੈਸੇ ਕਾਹਦਾ ਮੇਲਾ ਜੇ ਵਿਛੋੜਾ ਹੀ ਹੋ ਜਾਵੇ, ਫਿਰ ਤਾਂ ਉਹਨੇ ਰੋਂਦੇ ਹੀ ਫਿਰਨਾ ਹੈ ਨਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਾਉ ਦੂਜਾ ਲਾਇਆ। ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਬਹੁਤ ਜਨਮ ਹੋ ਗਏ ਹਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜੂਨੀਆਂ ਦੇ ਵਿੱਚ ਪਰਬਤ ਬਣ ਗਏ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਭਰਮਾਇਆ, ਕਈ ਜਨਮ ਰੁੱਖਾਂ ਦੇ ਸਾਨੂੰ ਮਿਲੇ ਹਨ, ਕਈ ਮਨੁੱਖਾਂ ਦੇ ਵੀ ਮਿਲੇ ਹਨ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਆਗੇ ਪਾਛੈ ਗਣਤ ਨਾ ਆਵੇ, ਕਿਆ ਜਾਤੀ ਕਿਆ ਹੁਣ ਹੋਵੇ। ਕਈ ਵਾਰੀ ਕਈਆਂ ਦੇ ਬਾਪ ਬਣੇ, ਕਈ ਵਾਰੀ ਕਈਆਂ ਦੇ ਪੁੱਤਰ ਧੀਆਂ ਬਣੇ, ਇਸ ਤਰ੍ਹਾਂ ਲੇਖਾ ਜੋਖਾ ਚੱਲਦਾ ਰਿਹਾ, ਲੈਣਾ ਦੇਣਾ ਚੱਲਦਾ ਰਿਹਾ। ਕਿਸੇ ਨੇ ਦੇ ਕੋਲੋਂ ਕਿਸੇ ਕੋਲੋਂ ਕੁਝ ਲੈਣਾ ਹੁੰਦਾ ਹੈ ਤਾਂ ਕਿਸੇ ਨੇ ਕਿਸੇ ਦਾ ਕੁਝ ਦੇਣਾ ਹੁੰਦਾ ਹੈ, ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਕਈ ਵਾਰੀ ਕਈਆਂ ਦੇ ਚੇਲੇ ਬਣਦੇ ਰਹੇ, ਕਈਆਂ ਦੇ ਕਈ ਵਾਰੀ ਅਸੀਂ ਮੁਰਸ਼ਦ ਬਣਦੇ ਰਹੇ, ਆਪਣੀ ਮੁਰਸ਼ਦੀ ਨੂੰ ਚਮਕਾਇਆ। ਕਹਿੰਦੇ ਬਹੁਤ ਸਾਰੇ ਜਨਮ ਹੋ ਗਏ ਹਨ, ਬਹੁਤ ਜਨਮ ਬਿਛੁਰੇ ਥੇ ਮਾਧੋ, ਹੇ ਮਾਇਆ ਦੇ ਪਤੀ ਵਾਹਿਗੁਰੂ ਪਰਮੇਸ਼ਰ ਜੀ, ਕਈ ਜਨਮ ਹੋ ਗਏ ਹਨ ਤੁਹਾਡੇ ਤੋਂ ਵਿਛੋੜਾ ਹੋਇਆ ਹੋਇਆ, ਹੁਣ ਕਿਰਪਾ ਕਰੋ, ਰਹਿਮਤ ਕਰੋ, ਇਸ ਜਨਮ ਦੇ ਵਿੱਚ ਇਹ ਜਿਹੜੀ ਵਾਰੀ ਹੈ ਨਾ, ਉਹ ਖਾਲੀ ਨਾ ਜਾਵੇ। ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏ ਦਾ। ਹੁਣ ਪੌੜੀ ਮਿਲੀ ਹੈ ਇਹ ਜੀਵਨ ਰੂਪ, ਤੁਹਾਡੇ ਮਹਿਲ ਤੱਕ ਅਸੀਂ ਪਹੁੰਚ ਜਾਈਏ ਜੀ।
ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਇਸੇ ਆਸ ਦੇ ਵਿੱਚ ਹੀ ਅਸੀਂ ਜੀ ਰਹੇ ਹਾਂ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਤੁਹਾਡਾ ਦੀਦਾਰ ਕੀਤਿਆਂ ਹੋਇਆਂ, ਤੁਹਾਡਾ ਦਰਸ਼ਨ ਕੀਤਾ ਹੋਇਆ ਬਹੁਤ ਚਿਰ ਹੋ ਗਿਆ ਹੈ, ਬਹੁਤ ਦੇਰੀ ਹੋ ਗਈ ਹੈ, ਲੱਖਾਂ ਅਰਬਾਂ ਖਰਬਾਂ ਸਾਲ ਹੋ ਗਏ ਹਨ, ਇਸ ਕਰਕੇ ਹੁਣ ਕਿਰਪਾ ਕਰੋ, ਮਨੁੱਖਾਂ ਦੇ ਹੀ ਦਿੱਤੀ ਹੈ, ਥੋੜ੍ਹੀ ਬਹੁਤ ਸਮਝ ਦਿੱਤੀ ਹੈ, ਕਿਉਂਕਿ ਕਈ ਵਾਰੀ ਐਸੇ ਵੀ ਮਨੁੱਖਾਂ ਜਨਮ ਮਿਲਦੇ ਹਨ, ਬੰਦਾ ਬਿਲਕੁਲ ਅਚੇਤ ਹੁੰਦਾ ਹੈ, ਬਿਲਕੁਲ ਜੜ ਹੁੰਦਾ ਹੈ, ਰੱਤਾ ਭਰ ਵੀ ਸਮਝ ਨਹੀਂ ਹੁੰਦੀ ਹੈ। ਕਹਿੰਦੇ ਦੇ ਥੋੜ੍ਹੀ ਬਹੁਤ ਸਮਝ ਦਿੱਤੀ ਹੈ, ਸੰਗਤ ਵਿੱਚ ਲਿਆਂਦਾ ਹੈ, ਹੁਣ ਕਿਰਪਾ ਕਰੋ, ਰਹਿਮਤ ਕਰੋ, ਆਪਣਾ ਦੀਦਾਰ ਬਖਸ਼ੋ, ਮੇਰੇ ਨਾਲ ਗੱਲਬਾਤ ਕਰੋ। ਇਸ ਤਰ੍ਹਾਂ ਭਗਤ ਜੀ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ ਵੀ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਧੀਨਗੀ ਦੇ ਨਾਲ ਸਮਰਪਿਤ ਹੋ ਕੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ। ਆਓ ਜੋ ਅੱਜ ਸਾਧ ਸੰਗਤ ਜੀ, ਫੱਗਣ ਦੇ ਮਹੀਨੇ ਦੀ ਅਰਬਤਾ ਹੋਈ ਹੈ, ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ, ਅਖਰੀ ਅਰਥ ਸਰਵਣ ਕਰੀਏ ਜੀ।
ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿਆਏ।
ਫਲ ਗੁਣ ਦੇ ਮਹੀਨੇ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਕਿ ਜਿਸ ਵਕਤ ਹਰੀ ਸੱਜਣ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋਏ ਉਸ ਵਕਤ ਕਹਿੰਦੇ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਗਿਆ। ਤੁਧ ਚਿਤਿ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਓ। ਕਹਿੰਦੇ ਵਾਹਿਗੁਰੂ ਦੇ ਪ੍ਰਗਟ ਹੋਣ ਦੇ ਨਾਲ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਗਿਆ। ਸੁੱਖ ਦਾ ਬਦਲ ਦੁੱਖ ਹੈ, ਦੁੱਖ ਦਾ ਬਦਲ ਸੁੱਖ ਹੈ। ਜਿਸ ਤਰ੍ਹਾਂ ਕਦੇ ਰਾਤ ਆਉਂਦੀ ਹੈ, ਕਦੇ ਦਿਨ ਆਉਂਦਾ ਹੈ, ਜੀਵਨ ਦੇ ਵਿੱਚ ਕਦੇ ਦੁੱਖ ਚੱਲਦੇ ਰਹਿੰਦੇ ਹਨ, ਕਦੇ ਸੁੱਖ ਚੱਲਦੇ ਰਹਿੰਦੇ ਹਨ। ਨਾ ਸੁੱਖ ਸਦਾ ਵਾਸਤੇ ਬੈਠਾ ਰਹਿੰਦਾ ਹੈ, ਨਾ ਦੁੱਖੀ ਬੈਠਾ ਰਹਿੰਦਾ ਹੈ। ਤਾਂ ਮਹਾਰਾਜ ਜੀ ਨੇ ਫਰਮਾਇਆ, ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਛਾਇਆ ਦੇ ਵਿੱਚ ਰਹਿ ਕੇ ਦੋ ਘੜੀਆਂ ਸੁੱਖ ਮਾਣਿਆ ਜਾ ਸਕਦਾ ਹੈ, ਪਰ ਛਾਇਆ ਨਾ ਇੱਕ ਨਾ ਇੱਕ ਦਿਨ ਬਿਨਸਣਾ ਹੈ। ਸੁੱਖ ਸਦੀਵੀ ਨਹੀਂ ਹੁੰਦੇ ਹਨ, ਪਰ ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹ ਸਦੀਵੀ ਹੈ, ਸਦਾ ਵਾਸਤੇ ਕਾਇਮ ਰਹਿੰਦਾ ਹੈ। ਵਾਹਿਗੁਰੂ ਦੇ ਪਿਆਰੇ ਦੁੱਖਾਂ ਤੋਂ ਵੀ ਉੱਪਰ ਉੱਠ ਜਾਂਦੇ ਹਨ, ਸੁੱਖਾਂ ਤੋਂ ਵੀ ਉੱਪਰ ਉੱਠ ਜਾਂਦੇ ਹਨ। ਇਸ ਕਰਕੇ ਫੱਗਣ ਦੇ ਮਹੀਨੇ ਦੁਆਰਾ ਇਹ ਉਪਦੇਸ਼ ਬਖਸ਼ਦੇ ਹਨ, ਹੇ ਵਾਹਿਗੁਰੂ ਜੀ, ਤੁਹਾਡੇ ਪ੍ਰਗਟ ਹੋਣ ਦੇ ਨਾਲ ਜੀਵ ਦੇ ਜੀਵਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ।
ਜੋ ਸੰਤ ਸ਼ਾਂਤ ਆਤਮਾ ਮਿਲੇ ਹੋਏ ਵਾਹਿਗੁਰੂ ਦੇ ਪਿਆਰੇ ਹਨ, ਭਗਤ ਹਨ, ਕਹਿੰਦੇ ਉਹ ਵਾਹਿਗੁਰੂ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹੁੰਦੇ ਹਨ। ਉਹ ਪਤਨਾਂ ਦੇ ਤਾਰੂ ਹੁੰਦੇ ਹਨ, ਉਹਨਾਂ ਨੂੰ ਪਤਾ ਹੁੰਦਾ ਹੈ ਕਿੱਥੇ ਜਾ ਕੇ ਬੰਦੇ ਦੀ ਜੀਵਨ ਦੀ ਬੇੜੀ ਘੁੰਮਣ ਘੇਰੀ ਦੇ ਵਿੱਚ ਫਸ ਜਾਂਦੀ ਹੈ। ਫਰੀਦਾ ਲੰਮੀ ਲੰਮੀ ਨਦੀ ਵਹੈ ਕੰਧੀ ਕੇਰੇ ਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਕਹਿੰਦੇ ਕੱਪਰ ਪੈਂਦੇ ਹਨ, ਬਹੁਤ ਸਾਰੀਆਂ ਘੁੰਮਣ ਘੇਰੀਆਂ ਪੈਂਦੀਆਂ ਹਨ, ਬੰਦੇ ਨੂੰ ਨਹੀਂ ਪਤਾ ਵੀ ਮੈਂ ਕਿਵੇਂ ਨਿਕਲਣਾ ਹੈ। ਗੁਰੂ ਜਾਣਦਾ ਹੈ ਜਾਂ ਵਾਹਿਗੁਰੂ ਦੇ ਪਿਆਰੇ ਸੰਤ ਜਾਣਦੇ ਹਨ ਕਿਵੇਂ ਨਿਕਲਣਾ ਹੈ, ਆਪਣੀ ਅਕਲ ਨਾਲ, ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ, ਆਪਣੀ ਵਿਦਵਤਾ ਦੇ ਨਾਲ ਬੰਦਾ ਇਹਨਾਂ ਘੁੰਮਣ ਘੇਰੀਆਂ ਦੇ ਵਿੱਚੋਂ ਨਹੀਂ ਨਿਕਲ ਸਕਦਾ ਹੈ। ਇਸ ਕਰਕੇ ਕਹਿੰਦੇ ਉਹ ਜਿਹੜਾ ਮਲਾਹ ਹੈ ਨਾ, ਉਹ ਜਾਣਦਾ ਹੈ ਵੀ ਬੇੜੀ ਨੂੰ ਕਿਵੇਂ ਬੰਨੇ ਲਾਉਣਾ ਹੈ, ਜੇ ਪਾਤਣ ਰਹੇ ਸੁਚੇਤ। ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਸੰਤ ਹਨ, ਸਤਿਗੁਰੂ ਜੀ ਹਨ, ਉਹ ਵਾਹਿਗੁਰੂ ਜੀ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹਨ। ਜਿੰਨੇ ਮਰਜ਼ੀ ਪਏ ਕੱਪੜ ਪੈਂਦੇ ਰਹਿਣ, ਉਹ ਬੇੜੀ ਨੂੰ ਬੰਨੇ ਲਾ ਦਿੰਦੇ ਹਨ, ਉਹ ਤਾਰ ਦਿੰਦੇ ਹਨ। ਮਨਸੁਖ ਸ਼ਾਹੂਕਾਰ ਦਾ ਬੇੜਾ ਬੰਨੇ ਲਾਇਆ ਨਾ ਸਤਿਗੁਰਾਂ ਨੇ, ਮੱਖਣ ਸ਼ਾਹ ਦਾ ਬੇੜਾ ਬੰਨੇ ਲਾਇਆ ਨਾ ਸਤਿਗੁਰਾਂ ਨੇ, ਇਸ ਤਰ੍ਹਾਂ ਜੀਵਨ ਦਾ ਬੇੜਾ ਸਤਿਗੁਰੂ ਜੀ ਬੰਨੇ ਲਾਉਂਦੇ ਹਨ। ਵਾਹਿਗੁਰੂ ਦੇ ਪਿਆਰੇ ਸੰਤ ਜੋ ਹਨ, ਸ਼ਾਂਤ ਆਤਮਾ, ਉਹ ਬੰਨੇ ਲਗਾਉਂਦੇ ਹਨ।
ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ।
ਹਿਰਦੇ ਰੂਪੀ ਸੇਜਾ ਦੇ ਵਿੱਚ ਕਹਿੰਦੇ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਜਦ ਸੇਜਾ ਦੇ ਉੱਪਰ ਪ੍ਰਭੂਪਤੀ ਆ ਕੇ ਵਿਰਾਜਮਾਨ ਹੋ ਗਏ, ਹੁਣ ਕਹਿੰਦੇ ਜੀਵਨ ਦੇ ਵਿੱਚ ਜਾਏ ਤੋਂ ਭਾਵ ਵੀ ਹੁਣ ਰੱਤਾ ਭਰ ਵੀ ਦੁੱਖਾਂ ਵਾਸਤੇ ਜਗ੍ਹਾ ਹੈ ਹੀ ਨਹੀਂ ਹੈ। ਕਿਸੇ ਦੇ ਰਹਿਣ ਵਾਸਤੇ ਕੋਈ ਜਗ੍ਹਾ ਹੋਵੇ ਤਾਂ ਹੀ ਰਹਿ ਸਕਦਾ ਹੈ ਨਾ। ਸਾਰਾ ਹਿਰਦਾ ਜਿਹੜਾ ਹੈ ਉਹ ਤਾਂ ਸੁੱਖਾਂ ਦੇ ਨਾਲ, ਆਨੰਦ ਦੇ ਨਾਲ ਭਰ ਗਿਆ, ਹੁਣ ਕਿ ਦੁੱਖਾਂ ਦੇ ਰਹਿਣ ਵਾਸਤੇ ਇੱਥੇ ਕੋਈ ਜਗ੍ਹਾ ਹੀ ਨਹੀਂ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਕਹਿੰਦੇ ਰੱਤਾ ਭਰ ਵੀ ਜਗ੍ਹਾ ਹੀ ਨਹੀਂ ਰਹੀ ਹੈ ਹਿਰਦੇ ਦੇ ਵਿੱਚ।
ਇਸ਼ ਪੁਨੀ ਵੱਡ ਭਾਗਣੀ ਵਾਰ ਪਾਇਆ ਹਰ ਰਾਏ।
ਵੱਡੇ ਭਾਗਾਂ ਵਾਲੀ ਜੀਵ ਰੂਪ ਇਸਤਰੀ ਜੀ ਦੀ ਕਹਿੰਦੇ ਇਹ ਜੋ ਇੱਛਾ ਸੀ ਮਿਲਾਪ ਵਾਲੀ ਪੂਰੀ ਹੋ ਗਈ, ਉਹਨੇ ਪ੍ਰਭੂ ਪਤੀ ਰੂਪੀ ਵਰ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ।
ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ।
ਕਹਿੰਦੇ ਫਿਰ ਪ੍ਰਾਪਤੀ ਤੋਂ ਬਾਅਦ ਇੰਦਰੀਆਂ ਰੂਪ ਸਖੀਆਂ ਅਤੇ ਜੋ ਸਤਸੰਗੀ ਹਨ ਉਹ ਸਾਰੇ ਖੁਸ਼ੀ ਦੇ ਮੰਗਲ ਗਾਉਂਦੇ ਹਨ, ਵਾਹਿਗੁਰੂ ਦੇ ਗੀਤ ਜਿਹੜੇ ਹਨ ਉਹ ਗਾਉਣਾ ਕਰਦੇ ਹਨ।
ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ।
ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਵਰਗਾ ਗੁਰੂ ਵਰਗਾ ਹੋਰ ਕੋਈ ਫਿਰ ਕਹਿੰਦੇ ਉਹਨੂੰ ਦਿਖਾਈ ਨਹੀਂ ਦਿੰਦਾ ਹੈ। ਨਾ ਸੁਰੂ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕੋਈ ਦੂਜਾ ਲਵੇ ਨਾ ਲਾਏ। ਦੂਸਰਾ ਕਹਿੰਦੇ ਲਵੇ ਹੀ ਨਹੀਂ ਲੱਗ ਸਕਦਾ ਹੈ, ਨੇੜੇ ਹੀ ਨਹੀਂ ਲੱਗ ਸਕਦਾ ਹੈ। ਦੂਸਰਾ ਹੋਰ ਕੋਈ ਗੁਰੂ ਵਰਗੀ ਪਰਮਾਤਮਾ ਵਰਗੀ ਉਹਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਵੱਡਾ ਬਣਿਆ ਫਿਰੇ, ਪਰ ਗੁਰੂ ਵਰਗਾ ਕੌਣ ਹੈ, ਪਰਮਾਤਮਾ ਵਰਗਾ ਕੌਣ ਹੈ। ਇਸ ਕਰਕੇ ਕਹਿੰਦੇ ਵਾਹਿਗੁਰੂ ਦੇ ਪਿਆਰੇ ਪ੍ਰਭੂ ਦੇ ਨਾਲ ਪ੍ਰੀਤ ਕਰਦੇ ਹਨ।
ਹਾਲਤ ਪਾਲਤ ਸਵਾਰੇ ਨੇਹ ਚਲ ਦਿੱਤੀ ਅਨਜਾਏ।
ਇਸਤਰੀ ਦਾ ਕਹਿੰਦੇ ਹਾਲਤ ਇਹ ਲੋਕ ਵੀ ਸਵਾਰ ਦਿੱਤਾ, ਪਲਤ ਪਰਲੋਕ ਵੀ ਸਵਾਰ ਦਿੱਤਾ। ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੀ ਜਿਹਦੇ ਸਵਾਰੇ ਜਾਂਦੇ ਹਨ ਦੋਵੇਂ ਹੀ ਸਵਾਰੇ ਜਾਂਦੇ ਹਨ, ਇਕੱਠੇ ਹੀ ਸਵਾਰੇ ਜਾਂਦੇ ਹਨ, ਜਿਹਦੇ ਨਹੀਂ ਸਵਾਰੇ ਜਾਂਦੇ ਇੱਕ ਵੀ ਨਹੀਂ ਸਵਾਰਿਆ ਜਾਂਦਾ ਹੈ। ਜਦ ਪ੍ਰਾਪਤੀ ਹੁੰਦੀ ਹੈ ਜਿੰਨਾ ਚਿਰ ਤੱਕ ਸਰੀਰ ਹੈ ਸਵਾਸ ਸਵਾਸ ਸਿਮਰਨ ਕਰਦਾ ਰਹੇਗਾ, ਰੋਮ ਰੋਮ ਕਰਕੇ ਸਿਮਰਨ ਕਰਦਾ ਰਹੇਗਾ, ਅੱਗੇ ਵੀ ਉਹਦੇ ਸਾਰੇ ਦਰਵਾਜ਼ੇ ਉਹਦੇ ਵਾਸਤੇ ਖੁੱਲ੍ਹ ਜਾਣਗੇ। ਪਰ ਜੇ ਨਹੀਂ ਕੋਈ ਖੇਡ ਬਣੀ ਇੱਥੇ ਵੀ ਦੁਖੀ ਰਹੇਗਾ, ਅੱਗੇ ਵੀ ਜੂਨਾਂ ਦੇ ਵਿੱਚ ਭਟਕੇਗਾ। ਹਲਤ ਪਲਤ ਸਵਾਰਿਆਂ ਇਹ ਲੋਕ ਵੀ ਸਵਾਰ ਦਿੱਤਾ, ਪਰਲੋਕ ਵੀ ਸਵਾਰ ਦਿੱਤਾ, ਨਿਹਚਲ ਜਗ੍ਹਾ ਜਿਹੜੀ ਸੀ ਨਾ ਟਿਕਾ ਜਿਹੜਾ ਸੀ ਉਹ ਦੇ ਦਿੱਤਾ। ਉਹਨੂੰ ਕਹਿੰਦੇ ਕੁਝ ਕੇਂਦਰ ਜਿਹੜਾ ਸੀ ਨਿਸ਼ਾਨਾ ਲੱਭ ਗਿਆ, ਉਹ ਆਪਣੇ ਕੇਂਦਰ ਤੇ ਉਹਨੇ ਆਪਣਾ ਧਿਆਨ ਜਿਹੜਾ ਸੀ ਉਹ ਇਕਾਗਰ ਕਰ ਦਿੱਤਾ, ਇਹ ਕੇਂਦਰਿਤ ਕਰ ਦਿੱਤਾ।
ਸੰਸਾਰ ਸਾਗਰ ਤੇ ਰੱਖੇ ਅਨ ਬਾਹੁੜ ਨ ਜਨਮੈ ਤਾਏ।
ਸੰਸਾਰ ਸਾਗਰ ਤੋਂ ਕਹਿੰਦੇ ਗੁਰੂ ਪਰਮੇਸ਼ਰ ਨੇ ਰੱਖ ਲਿਆ, ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਘੁੰਮਣ ਘੇਰੀਆਂ ਪੈਂਦੀਆਂ ਹਨ, ਕਈ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਹਨ, ਕੌਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦੀ, ਦਵੈਸ਼ ਦੀ, ਕਈ ਤਰ੍ਹਾਂ ਦੀਆਂ ਹਨ, ਇਹਨਾਂ ਦੇ ਵਿੱਚ ਹੀ ਬੰਦਾ ਫਸਿਆ ਰਹਿੰਦਾ ਹੈ। ਕਹਿੰਦੇ ਉਹਦੇ ਤੋਂ ਫਿਰ ਰੱਖਿਆ ਹੋਈ ਬੌੜ ਨਾ ਜਨਮੈ ਧਾਏ। ਫਿਰ ਕਹਿੰਦੇ ਵਾਰ ਵਾਰ ਹੋਰ ਜਨਮ ਜਨਮਾਤਰਾਂ ਦੇ ਵਿੱਚ ਪੈਣਾ ਨਹੀਂ ਪਿਆ, ਭਟਕਣਾ ਨਹੀਂ ਪਿਆ ਹੈ।
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ।
ਵਾਹਿਗੁਰੂ ਜੀ ਸਾਡੀ ਜਿਹਬਾ ਤਾਂ ਇੱਕ ਹੈ, ਤੁਹਾਡੇ ਜਿਹੜੇ ਗੁਣ ਹਨ ਉਹ ਅਨੇਕਾਂ ਹਨ। ਲੱਖ ਜਿਹਵਾ ਦਿਓ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ। ਕਰੋੜ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ। ਦੋਵਾਂ ਕੰਨਾਂ ਦੇ ਨਾਲ ਤੁਹਾਡੀ ਸਿਫਤ ਨਹੀਂ ਸੁਣੀ ਜਾਂਦੀ, ਕਰੋੜਾਂ ਦਿਓ। ਕਹਿੰਦੇ ਜਿਹਬਾ ਤਾਂ ਇੱਕ ਹੈ, ਵਾਹਿਗੁਰੂ ਦੇ ਗੁਣ ਅਨੇਕਾਂ ਹਨ। ਤਰੇ ਨਾਨਕ ਚਰਨੀ ਪਾਏ, ਸਤਿਗੁਰੂ ਜੀ ਫਰਮਾਉਂਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਹੇਠ ਬਚਨ ਕਰਦੇ ਹਨ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ, ਜਿਹੜੇ ਚਰਨਾਂ ਦੇ ਵਿੱਚ ਡਿੱਗ ਪੈਂਦੇ ਹਨ, ਜਿਹੜੇ ਉਹਨੇ ਸਮਰਪਣ ਕਰ ਦਿੰਦੇ ਹਨ ਆਪਣਾ ਆਪ ਵੀ, ਅਬ ਹਮ ਚੱਲੀ ਠਾਕੁਰ ਪੈ ਹਾਰ, जब हम शरण प्रभु की आई राख प्रभु भावे मार। कहिंदे फिर उन्हां नूं मालक तारदा है तरे नानक चरणी पाए, चरणां दे नाल लग के समर्पण हो के ऐसे जिहड़े जीव हन संसार सागर तों तर जांदे हन।
फल गुण नित सलाही है जिसनों तिल ना तमाए।
फल गुण दे महीने द्वारा महाराज जी उपदेश देंदे हन भी ऐसे खंडां ब्रह्मंडां दे मालक वाहिगुरु परमेश्वर नूं नित ही सलाउणा चाहीदा है, उहदी सिफत सलाह करनी चाहीदी है। नाल इह नुक्ता सिधांत सानूं समझाउंदे हन भी मालक दी सिफत करनी उहदी कोई खुशामद करनी नहीं है। उह ऐसा नहीं है संसार दे लोगां वर्गा भी साडे वर्गे जीवां नूं इह इच्छा हुंदी है भी साडी कोई खुशामद करे। कहिंदे उहदे मन दे विच इक तिल जिन्नी भी तमा नहीं है, जिसनों तिल ना तमाए, थोड़ी जिन्नी भी उहदे मन दे विच इच्छा नहीं है मेरी कोई खुशामद करे। जेकर आपां अमृत वेले उठदे हाँ, सिमरन करदे हाँ, बाणी पढ़दे हाँ, अपने भले वास्ते करदे हाँ, यह कोई मालक की खुशामद नहीं है। इस तरह महाराज जी फगन के महीने द्वारा सानू उपदेश देंदे हन कि सदा ही उस वाहिगुरु परमेश्वर की सिफत सलाह करते रहना चाहीदा है, इहदे विच ही जीव का भला है। वाहिगुरु जी की झलक मिलदियां, वाहिगुरु जी के प्रगट हुंदियां सारे सुख जिहड़े हन, जीवन का आनंद जिहड़ा है, जिहड़ा रस है, वह कहिंदे जीवन दे विच अपने आप ही प्रगट हो जाता है। सतगुरु जी कृपा करन ऐसी सिक्ख्या साडे जीवन का हिस्सा बने। इन्नी हाजरी प्रवान करनी समूह संगत समूह प्रबंधक जनां दा हार्दिक धन्नवाद। आओ अखीरलियां पंक्तियां सरवण करिए भुल्ला चुकां दी खिमा जी।
जिहवा एक अनेक गुणा तरे नानक चरणी पाए। फल गुण नित सलाही है जिसनों तिल न तमाए। वाहिगुरु जी का खालसा।